ਮੁੜ ਕੇ ਚਿੱਟੇ ਕਰਦੇ ਹੋ, ਮੁੜ ਮੁੜ ਕੇ ਘੋੜਦੇ ਹੋ, ਤਾਂ ਅੰਗਰੇਜ਼ ਹੋ ਗਿਆ, ਹੋ ਰਿਹਾ ਹੋ ਰਿਹਾ ਹੋ ਰਿਹਾ, ਤੇ ਜਿਹੜਾ ਅੰਗਰੇਜ਼ ਹੋ ਰਿਹਾ ਹੈ ਇਹ ਫਿਰ ਭਾਈ ਇਹ ਘੋੜ ਜਿਹੜਾ ਹੈ ਬਿਮਾਰੀ ਲਾ ਲਈਏ ਤਾਂ ਨਾਲ ਜਾਣਾ, ਮਰੇ ਤੋਂ ਬਾਅਦ ਨੀ ਲੈਣੀ। ਤੇ ਫਿਰ ਇੱਕ ਬੁਨਿਆਦ ਲੈ ਕੇ ਆਏ ਆ ਜਿਹੜਾ ਹੁਣ ਇਸ ਵਕਤ ਤੁਹਾਡੀ ਕੰਡੀਸ਼ਨ ਹੈ ਹਰ ਇੱਕ ਦੀ ਉਹ ਡਿਫਰੈਂਟ, ਇਸੇ ਵਾਸਤੇ ਕਿ ਪਿਛਲੇ ਜਨਮਾਂ ਤੁਸੀਂ ਲੈ ਕੇ ਆਏ। ਚਲੋ ਫਿਰ ਇਸ ਤਾਂ ਪਿਛਲੇ ਜਨਮ ਦਾ ਸੋਲੂਸ਼ਨ ਹੈ ਬਈ, ਕੰਪੋਜੀਸ਼ਨ ਹੈਗਾ ਬਣਿਆ ਹੋਇਆ ਹਰ ਇੱਕ ਦਾ। ਫਿਰ ਇਸ ਆ ਕੇ ਹੁਣ ਧਿਆਨ ਕਰੋ, ਇਸ ਜਾ ਕੇ ਕੀ ਕੀਤਾ ਅਸੀਂ? ਸਭ ਤੋਂ ਪਹਿਲਾਂ ਦੇਵੀ ਦੇ ਉੱਤੇ ਉਹ ਤਾਂ ਮਿਟਾ ਨੀ ਸਕਦਾ ਜਿਹੜਾ ਪਿਛਲੇ ਜਨਮ ਤੋਂ ਅੰਗਰੇਜ਼ ਹੋਇਆ ਹੈ, ਉਹਦੇ ਪਤੰਗ ਚੜਿਆ ਹੋਇਆ ਹੈ ਸਾਡੇ ਆਤਮਾ ਦੇ ਉੱਤੇ, ਸਾਡੀ ਜੀਵ ਦੇ ਉੱਤੇ, ਉਹ ਤਾਂ ਮਿਟਾ ਨੀ ਸਕਦਾ ਕੋਈ। ਪਰ ਇਸ ਉਮਰ ਜਦੋਂ ਬੱਚਾ ਜੰਮਦਾ ਹੈ ਸਭ ਤੋਂ ਪਹਿਲਾਂ ਉਸ ਦੇ ਉਹਦੀ ਦੁਨੀਆਂ ਬਣਦੀ, ਉਹਦੀ ਦੁਨੀਆਂ ਦੇ ਵਿੱਚ ਮਾਂ ਆਉਂਦੀ ਸਭ ਤੋਂ ਪਹਿਲਾਂ। ਮਾਂ ਤੋਂ ਬਾਅਦ ਬਾਪ ਆਉਂਦਾ, ਫਿਰ ਭੈਣ ਭਰਾ ਆਉਂਦੇ, ਫਿਰ ਆਉਂਦੇ ਪਹਿਲਾਂ ਮਾਂ, ਤੇ ਮਾਂ ਦਾ ਅਸਰ ਪਹਿਲਾਂ ਹੁੰਦਾ। ਤੇ ਉਹ ਸੁੱਖ ਦਾ ਰੱਬ ਨੇ ਬੜੀ ਕਿਰਪਾ ਕੀਤੀ ਕਿ ਸਾਨੂੰ ਉਹ ਪ੍ਰਾਣੀ ਭਾਵੇਂ ਵਰਸਾ ਦੇ ਅੰਤਸ਼ਕਰਨ ਦੇ ਥੱਲੇ ਚਲਾ ਗਿਆ, ਉੱਥੇ ਜਮਾਂ ਹੈ, ਜਦੋਂ ਉਹਨੂੰ ਅੰਤਸ਼ ਕਰਨ। ਇੱਥੇ ਮੈਂ ਕਈ ਦਫ਼ਾ ਇੱਥੇ ਆ ਕੱਲ ਪਰਸੋਂ ਕਿੱਥੇ ਕਿੱਥੇ ਹਾਂ ਕੱਲ ਆ ਰਹੇ ਸੀ, ਤੇ ਪਹਾੜ ਮੈਂ ਦੇਖੇ, ਉਹ ਨਾ ਦੇ ਤਹਿਆਂ ਦੀਆਂ ਤਹਿਆਂ ਬਣੀਆਂ ਹੋਈਆਂ, ਤੇ ਉਹ ਸੀਮਸ ਆਫਟਰ ਸੀਮਸ, ਤੇ ਉਹ ਤਹਿਆਂ ਖ਼ਬਰਾਂ ਕਿੰਨੇ ਕਰੋੜਾਂ ਸਾਲਾਂ ਤੋਂ ਉਹ ਤਹਿਆਂ ਦੀਆਂ ਤਹਿਆਂ ਬਣੀਆਂ, ਕਿਸੇ ਦਾ ਕੋਈ ਰੰਗ, ਕਿਸੇ ਦਾ ਕੋਈ ਰੰਗ। ਇਸ ਕਰਕੇ ਪਿਛਲੇ ਜਨਮ ਦੇ ਸੰਸਕਾਰ ਸਾਡੀ ਤਹਿਆਂ ਪਈਆਂ ਥੱਲੇ। ਪਰ ਜਦੋਂ ਬੱਚਾ ਜੰਮਦਾ ਹੈ ਉਹ ਜੇ ਉਤਲੀਆਂ ਮਾੜੀਆਂ ਮੋਟੀਆਂ ਹੁੰਦੀਆਂ ਨਾ, ਸੁਪਰ ਫਲੂਸ ਜਿਹੀ ਮੰਨਦੇ ਹੋ ਰੰਗਤ, ਉਹ ਭੁੱਲ ਜਾਂਦੇ ਨਾ, ਉਹ ਤਹਿਆਂ ਭੁੱਲ ਜਾਂਦੀਆਂ। ਧਿਆਨ ਕਰੋ, ਉਹ ਉਤੋਂ ਇਨੋਸੈਂਟ ਹੋ ਕੇ ਆਉਂਦਾ, ਤੇ ਕਹਿੰਦੇ ਬੱਚਾ ਬੜਾ ਇਨੋਸੈਂਟ, ਸਾਰੇ ਇਨੋਸੈਂਟ ਬੱਚੇ ਹੁੰਦੇ ਹੀ ਇਨੋਸੈਂਟ। ਕੀ ਰੱਬ ਨੇ ਕਿਰਪਾ ਕੀਤੀ, ਉਹਨੂੰ ਪਿਛਲੇ ਯਾਦ ਹੀ ਨਹੀਂ, ਤਾਂ ਬੱਚੇ ਨੂੰ ਉਦੋਂ ਹੀ ਯਾਦ ਆ ਜਾਏ, ਤੇ ਉਹ ਫਿਰ ਕੀ ਕਰੇ, ਉਹਦੀ ਸਟਾਰਟ ਹੀ ਗਲਤ ਹੋਵੇ। ਧਿਆਨ ਕਰੋ ਕਿ ਮਿਹਰ ਹੈ ਕਿ ਸਾਨੂੰ ਪਿਛਲੇ ਭੁੱਲ ਗਏ, ਮੈਮਰੀ ਸਾਡੀ ਇਹ ਪਿਛਲੇ ਜਨਮ ਚ ਰਹਿ ਜਾਂਦੀ, ਪਰ ਅੰਤਸ਼ਕਰਨ ਚ ਉਹ ਪਈ ਹੈ, ਉਹ ਤਾਂ ਪਈ ਹੈ, ਉਹ ਜੜ ਤਾਂ ਪਈ ਹੈ, ਉਹ ਰੰਗਤ ਪਈ ਹੈ, ਪਰ ਮੈਮਰੀ ਭੁੱਲ ਜਾਂਦੀ ਹੈ। ਕਈਆਂ ਨੂੰ ਪਿਛਲੇ ਜਨਮ ਦੇ ਛੋਟੇ ਛੋਟੇ ਬੱਚੇ ਗੱਲਾਂ ਕਰਦੇ, ਜੀ ਮੈਂ ਪਿਛਲੇ ਜਨਮ ਚ ਮੈਂ ਫਲਾਨਾ ਫਲਾਨੀ ਰੋਟੀ ਸੀ, ਫਲਾਨੇ ਦਾ ਖਸਮ ਸੀ, ਇੰਨੇ ਮੇਰੇ ਬੱਚੇ ਸੀ, ਚਲੋ ਮੈਂ ਉਸ ਘਰ ਚ ਜਾਣਾ, ਉਹ ਦੱਸਦੇ ਹੈ, ਕਿਉਂਕਿ ਉਹਨਾਂ ਦੀ ਮੈਮਰੀ ਉਹ ਐਕਸੈਪਸ਼ਨਲ ਕੇਸਿਸ ਹਨ। ਆਮ ਤੌਰ ਇਹ ਜਿਹੜੀ ਪਿਛਲੀ ਮੈਮਰੀ ਸਾਨੂੰ ਰੱਬ ਭੁਲਾ ਦਿੰਦਾ ਹੈ, ਉਹਦੀ ਮਿਹਰ ਬਖਸ਼ਿਸ਼ ਹੈ, ਨਹੀਂ ਤਾਂ ਜੇਕਰ ਸਾਨੂੰ ਪਿਛਲੀ ਮੈਮਰੀ ਯਾਦ ਹੈ ਤਾਂ ਇੱਥੇ ਬੇਅੰਤੀ ਸਾਡੀਆਂ ਦੁਸ਼ਮਣੀਆਂ ਤੇ ਬੇਅੰਤੀ, ਅਸੀਂ ਹਾਏ ਮੇਰੇ ਘੋੜੇ ਸੀ, ਹਾਏ ਮੇਰੇ ਮੈਡ ਸੀ, ਹਾਏ ਜੀ ਮੇਰੇ ਪੁੱਤਰ ਸੀ, ਉਹ ਸਾਰੇ ਜਾਲ ਪੈਣ ਤੇ ਸਾਨੂੰ ਕਿੰਨੇ ਔਖੇ ਹੋਈਏ, ਪਿਛਲੀਆਂ ਦੁਸ਼ਮਣੀ ਫਿਰ ਸਾਡੇ ਦੁਨੀਆਂ ਉਹ ਪਿਛਲੀ ਦੁਨੀਆਂ ਹੀ ਮੁੱਕਣ ਚ ਨਾ ਆਵੇ, ਜੇ ਉਹ ਮੈਮਰੀਆਂ ਦੇ ਭੈਣ ਸਾਨੂੰ ਭੁਲਾ ਦਿੰਦਾ ਰੱਬ, ਰਿਕਾਰਡ ਕਰ ਦਿੰਦਾ ਇੱਥੇ ਆਇਆ, ਸੰਸਕਾਰ ਤਾਂ ਯਾਦ ਉਹ ਤਾਂ ਤੈ ਦੇ ਥੱਲੇ ਪਿਆ, ਛੱਡੋ ਪਹਿਲਾਂ ਹੁਣ ਉੱਪਰ ਨਹੀਂ ਗੱਲ ਕਰੀ। ਦੇਵੀ ਹੈ, ਦੇਵੀ ਦੇ ਉਹਦੀ ਨਵੀਂ ਦੁਨੀਆ ਸ਼ੁਰੂ ਕੀਤੀ ਹੈ, ਨਵਾਂ ਜੀਵਨ ਸ਼ੁਰੂ ਕੀਤਾ, ਤੇ ਉਹਦਾ ਪਹਿਲਾ ਉਸਤਾਦ ਦੁਨੀਆਂ ਦੇ ਉੱਤੇ, ਪਹਿਲੀ ਸੰਗਤ ਉਹਦੇ ਦੁਨੀਆਂ ਵਿੱਚ, ਇਨੋਸੈਂਟ ਮਾਇੰਡ ਦੇ ਦੁਨੀਆ ਸਭ ਤੋਂ ਪਹਿਲਾਂ ਮਾਂ ਆਈ, ਉਹੀ ਉਸਦੇ ਮਾਂ ਹੈ, ਉਹੀ ਪਿਓ ਹੈ, ਉਹੀ ਰੱਬ ਹੈ, ਉਹੀ ਉਹਦਾ ਉਸਤਾਦ ਹੈ, ਉਹੀ ਉਹਦਾ ਗੁਰੂ ਮਾਂ, ਸਭ ਕੁਛ ਹੈ, ਕੁਝ ਨਹੀਂ ਬਾਪ ਮਗਰੋਂ ਆਉਂਦਾ ਉਹਦੀ ਦੁਨੀਆਂ ਚ ਵੜਦਾ। ਇਸ ਵਾਸਤੇ ਸਭ ਤੋਂ ਪਹਿਲਾ ਉਸਤਾਦ, ਸਭ ਤੋਂ ਪਹਿਲਾ ਗੁਰੂ ਦੇਵੀ ਦਾ ਮਾਂ, ਉਸ ਹੱਥ ਇਉਂ ਨਾ ਸਮਝੋ ਵੀ ਉਦੋਂ ਉਹਦੀ ਨੀ, ਉਹਦੀ ਅੰਤ ਸ਼ਿਕਰਨ ਤਾਂ ਹੈਗੀ, ਉਹਦੇ ਆਤਮਾ ਤਾਂ ਹੈਗੀ, ਉਸਦੇ ਮਾਂ ਦਾ ਇੰਪ੍ਰੈਸ਼ਨ ਪੈਂਦਾ ਹੈ, ਸਮਝੋ ਡਿਵੈਲਪ ਨੀ ਹੋਈ, ਦਿਮਾਗ ਨੀ ਹੋਇਆ ਤਾਂ, ਪਰ ਮਾਂ ਦਾ ਅਸਰ ਪੈਂਦਾ ਹੈ। ਹੁਣ ਇਹ ਇਸ ਵਾਸਤੇ ਰੱਬ ਨੇ ਸਾਨੂੰ ਪੈਂਦਰੀ ਭੁਲਾ ਦਿੱਤੀ ਕਿ ਇਸਦਾ ਨਵਾਂ ਜੀਵਨ ਸ਼ੁਰੂ ਹੋ ਜਾਏ, ਇਹ ਭਲਾ ਹੋ ਜਾਏ, ਜੇ ਮਾਂ ਤਾਂ ਭਲਾ ਸੰਗਤ, ਸਭ ਸੰਗਤ ਹੈ ਨਾ, ਸਭ ਤੋਂ ਪਹਿਲਾਂ ਉਹਦੀ ਮਾਂ ਦੀ ਸੰਗਤ, ਜੇ ਮਾਂ ਗੁਰਮੁਖ ਹੋਵੇ, ਜੇ ਮਾਂ ਮਨਮੁਖ ਹੋ ਗਈ ਤਾਂ ਉਹਨੂੰ ਮਨਮੁਖ ਸੰਗਤ ਪਹਿਲਾਂ ਸੀਰ ਪਹਿਲਾਂ ਗਰਾਊਂਡ ਹੀ ਉਹਦੀ ਗਲਤ ਹੋਏਗੀ ਜੇ ਮਨ ਮਨਮੁਖ ਹੋਏਗੀ ਜੇ ਮਾਂ ਗੁਰਮੁਖ ਹੋਏਗੀ ਤਾਂ ਉਹਦੀ ਸੀਟ ਉਹਦਾ ਉਹਦੀ ਗਰਾਊਂਡ ਹੀ ਉਸਦੇ ਉਸਦੀ ਜਿਹੜੀ ਹੈ ਫਾਊਂਡੇਸ਼ਨ ਹੀ ਉਹ ਚੰਗੀ ਇਸੇ ਕਰਕੇ ਉਸ ਤੋਂ ਬਾਅਦ ਬਾਪ ਆਉਂਦਾ ਉਹਦੀ ਦੁਨੀਆ ਦੇ ਵਿੱਚ ਫਿਰ ਬਾਪ ਉਹਦਾ ਉਸਤਾਦ ਬਣਦਾ ਹੈ ਉਸਤਾਦ ਉਸਤਾਦ ਨਹੀਂ ਗੁਰੂ ਕਿਉਂਕਿ ਪਰਮਾਰਥ ਜੇ ਉਹ ਪਰਮਾਰਥ ਜੇ ਉਹਦੇ ਅੰਦਰ ਲਗਨ ਹੋਊਗੀ ਪਰਮਾਰਥ ਦੀ ਜੇ ਉਹਦੇ ਅੰਦਰ ਧਰਮ ਦੀ ਕੋਈ ਲਗਨ ਹੋਏਗੀ ਤਾਂ ਉਹਦਾ ਵੀ ਅਸਰ ਹੋਣਾ ਹੈ ਫਿਰ ਭੈਣ ਭਰਾਵਾਂ ਦਾ ਪਰਿਵਾਰ ਦਾ ਫਿਰ ਗੁਆਂਢੀਆਂ ਦਾ ਫਿਰ ਦੋਸਤਾਂ ਮਿੱਤਰਾਂ ਦਾ ਫਿਰ ਸਕੂਲਾਂ ਉਸਤਾਦਾਂ ਦਾ ਸਭ ਤੋਂ ਜ਼ਿਆਦਾ ਅਗਰ ਬੱਚੇ ਤੇ ਅਸਰ ਹੋ ਸਕਦਾ ਹੈ ਚੰਗੇ ਮਾੜੇ ਆਉਣ ਵਾਲੀ ਕੌਮ ਦਾ ਅਗਲੀ ਕੌਮ ਦਾ ਜ਼ਿੰਮੇਵਾਰ ਸਭ ਤੋਂ ਪਹਿਲਾਂ ਜ਼ਿੰਮੇਵਾਰ ਮਾਂ ਨੈਕਸਟ ਟਾਈਮ ਬਾਪ ਤੇ ਫਿਰ ਸੋਸਾਇਟੀ ਤੇ ਫਿਰ ਸਾਡੇ ਉਸਤਾਦ ਤੇ ਸਾਲ ਜਦੋਂ ਸਾਰਾ ਓਏ ਮਾਂ ਵੀ ਮਨਮੁਖ ਹੋਈ ਪਿਓ ਵੀ ਮਨਮੁਖ ਹੋਇਆ ਨਾਸਤਕ ਹੋਇਆ ਕਮਿਊਨਿਸਟ ਹੋਇਆ ਰੱਬ ਕਦੇ ਚੇਤੇ ਨੇ ਕਿਤੇ ਬਾਣੀ ਨਾ ਪੜੀ ਜਾਂ ਪੜੀ ਤਾਂ ਪਖੰਡ ਕੀਤਾ ਤਾਂ ਫਿਰ ਬੱਚੇ ਤੇ ਕੀ ਆ ਸੋਨਾ ਪਿਛਲਾ ਵੀ ਨਾ ਲਿਆ ਜੀ ਤਾਂ ਪਿਛਲਾ ਸੰਸਕਾਰ ਅਜੇ ਪਿਆ ਤੇ ਫਿਰ ਸਾਡੇ ਕਮਿਊਨਿਸਟ ਵੀ ਸਾਡੇ ਉਸਤਾਦ ਵੀ ਕਮਿਊਨਿਸਟ ਹੈ ਉਹ ਵੀ ਨਾਸਤਕ ਹੈ ਗਏ ਸੋਸਾਇਟੀ ਸਾਰੀ ਨਾਸਤਕ ਹੈ ਜਾਂ ਨਾਸਤਕ ਜਾਂ ਪਖੰਡੀ ਹੈ ਤੇ ਫਿਰ ਬੱਚੇ ਤੇ ਕੀ ਹੋਇਆ ਆਹ ਕੌਮ ਜਿਹੜੀ ਹੈ ਸਾਡੀ ਇੰਨੀ ਗਿਰਾਵਟ ਇਸੇ ਕਰ ਇਸੇ ਕਰਕੇ ਗਿਰਾਵਟ ਆਈ ਕਿ ਸਾਡੀਆਂ ਮਾਵਾਂ ਵੀ ਗਈਆਂ ਪਿਓ ਵੀ ਗਏ ਉਸਤਾਦ ਵੀ ਗਏ ਸੋਸਾਇਟੀ ਦੁਨੀਆਂ ਸਾਰੀ ਸਾਰਾ ਆਵਾਜ਼ ਉੱਤਰ ਗਿਆ ਸਾਰਾ ਆਵਾਜ਼ ਉੱਤਰਿਆ ਪਿਆ ਰੱਬ ਕਿਹਨੂੰ ਚੇਤੇ ਬੱਚਿਆਂ ਤੇ ਕੀ ਅਸਰ ਹੋਵੇ ਜਨਰੇਸ਼ਨ ਤੇ ਕੀ ਹੋਵੇ ਕਿੰਨਾ ਜਨਰੇਸ਼ਨ ਗੈਪ ਹੋ ਗਿਆ ਆਵਾਜ਼ ਉੱਤਰਿਆ ਪਿਆ ਸਾਰਾ ਕੱਚਾ ਹੀ ਹੋ ਗਿਆ ਅਜੇ ਅਜੇ ਪਿਛਲੀ ਫਾਊਂਡੇਸ਼ਨ ਅਜੇ ਨਿਕਲਦੀ ਹੈ ਜਦੋਂ ਉਹਨੂੰ ਬੇਲ ਮਿਲਦਾ ਹੈ ਕੀ ਹੁੰਦਾ ਪਤਾ ਰੂੜੀ ਪਈ ਹੈ ਉਹ ਦੱਬੀ ਪਈ ਹੈ ਉੱਥੇ ਮਿੱਟੀ ਆਈ ਹੈ ਤੇ ਜਦੋਂ ਕਿਤੇ ਉਹਨੂੰ ਚਾਂਸ ਮਿਲਦਾ ਹੈ ਜਦੋਂ ਕਿਤੇ ਦੋ ਚੇਪੇ ਲੰਬੇ ਹੋਏ ਤੇ ਆਏ ਤੇ ਉਹਦੇ ਬੇਲ ਹੇਠੋਂ ਬਦਬੂ ਨਿਕਲੇ ਆਉਂਦੀ ਹੈ ਤੇ ਉਹ ਅੰਤਸ਼ਕਰਨ ਕਿਉਂ ਵੀ ਕਦੇ ਕਦੇ ਮਨ ਕਿਤੇ ਬੇਲਾ ਹੋਇਆ ਜਾਂ ਹੋਰ ਕਾਗਰ ਹੋਇਆ ਤਾਂ ਉੱਥੋਂ ਉਹਦੀ ਬਦਬੂ ਨਿਕਲ ਜਾਂਦੀ ਹੈ ਉਦੋਂ ਤੁਸੀਂ ਨਹੀਂ ਚਾਹੁੰਦੇ ਆ ਕੰਮ ਕਰਨਾ ਤੁਹਾਡੇ ਕੋਲੋਂ ਹੋ ਜਾਂਦਾ ਕਿਉਂਕਿ ਉਹ ਅੰਤਸ਼ਕਰਨ ਤੁਹਾਡੇ ਤੋਂ ਕਰਾ ਦੇ
ਕੌਣ ਕਰਦਾ
ਫਿਰ ਜੀਵ ਕੀ ਕਰੇ ਸਭ ਤੋਂ ਪਹਿਲੀ ਮਨਮੁਖ ਹੋਣ ਦਾ ਜ਼ਿੰਮੇਵਾਰ ਬੱਚਿਆਂ ਦੇ ਮਨਮੁਖ ਹੋਣ ਦੇ ਜ਼ਿੰਮੇਵਾਰ ਕੌਣ ਹੈ ਸਭ ਤੋਂ ਪਹਿਲੀ ਦੁਸ਼ਮਣ ਹੈ ਮਾਂ ਫਿਰ ਪਿਓ ਫਿਰ ਕਰਦੇ ਸੋਸਾਇਟੀ ਦੁਨੀਆਂ ਇਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਹੈ ਅਗਰ ਇਹ ਮਨਮੁਖ ਹੈ ਅਗਰ ਰੱਬ ਤੋਂ ਭੁੱਲੇ ਹੋਏ ਹੈ ਤਾਂ ਮਾਵਾਂ ਦਾ ਸਭ ਤੋਂ ਪਹਿਲਾਂ ਕਸੂਰ ਬਾਣੀ ਚ ਮਾਫ ਕਰਨਾ ਤੁਸੀਂ ਗੁੱਸੇ ਨਾ ਹੋਇਓ ਸੱਚ ਹੈ ਚਾਹੇ ਕੋਈ ਮੰਨੇ ਨਾ ਮੰਨੇ ਉਹ ਹੋਰ ਗੱਲ ਇਹ ਅਗਰ ਬੱਚੇ ਇਸ ਵਕਤ ਨਾਸਤਕ ਹੋ ਰਹੇ ਕਮਿਊਨਿਸਟ ਬਣ ਰਹੇ ਹੈ ਰੱਬ ਤੋਂ ਦੂਰ ਜਾ ਰਹੇ ਹੈ ਅਸਲੀਅਤ ਤੋਂ ਦੂਰ ਜਾ ਰਹੇ ਉਹ ਜਿਸ ਮਾਂ ਨੇ ਪਾਠ ਨਹੀਂ ਕੀਤਾ ਜਿਹੜੀ ਸਾਰਾ ਦਿਨ ਆਪਣੇ ਕੱਪੜਿਆਂ ਮੈਂ ਮੇਰੀ ਜੀ ਫਿਰਦੀ ਹੈ ਜਿਹੜੀ ਸਾਰਾ ਦਿਨ ਕਰੋ ਦੇ ਨਾਲ ਮੱਥੇ ਹੀ ਛੜਿਆ ਰਹਿੰਦਾ ਹੈਗਾ ਜੇ ਮੂੰਹ ਚੋਂ ਗਾਲਾਂ ਹੀ ਕੱਢਦੀ ਰਹਿੰਦੀ ਹੈ ਆਪ ਅੱਗ ਲੱਗੀ ਰਹਿੰਦੀ ਹੈ ਫੈਸ਼ਨ ਚ ਪਈ ਫਿਰਦੀ ਹੈ ਉਸਨੇ ਬੱਚਿਆਂ ਦਾ ਕੀ ਸੁਧਾਰਨਾ ਹੈ ਉਹ ਤਾਂ ਉਹਨੂੰ ਕਿਹਾ ਹੈਗਾ ਕਿ ਜਿਹਨੇ ਇਨਾਮ ਨਹੀਂ ਜਪਿਆ ਉਹ ਮਾਮ ਬਾਂਝ ਰਹੇ ਬਾਣੀ ਚ ਲਿਖਿਆ ਬਾਂਝ ਰਹੇ ਤਾਂ ਚੰਗਾ ਹੋਵੇ ਬੱਚੇ ਪੈਦਾ ਨਹੀਂ ਕਰਨ ਕਿਉਂਕਿ ਜਿਹੜੇ ਭਾਵ ਪੈਦਾ ਕਰੋ ਉਹ ਮਨ ਮੁੱਖ ਹੈ ਕਿਉਂਕਿ ਸਭ ਤੋਂ ਪਹਿਲਾਂ ਉਸਤਾਦ ਸਭ ਤੋਂ ਪਹਿਲਾਂ ਗੁਰੂ ਮਾਂ ਇਸ ਵਾਸਤੇ ਸਾਡੀ ਕਿਆ ਹਾਲਤ ਹੈ ਹੁਣ ਤੁਸੀਂ ਵੀ ਮਾਵਾਂ ਬੈਠੇ ਹੋ ਤੁਸੀਂ ਵੀ ਪਿਓ ਬੈਠੇ ਹੋ ਹੁਣ ਇੱਕ ਹੋਰ ਗੱਲ ਹੈ ਤੇ ਗੁਰਬਾਣੀ ਕੀ ਕਹਿੰਦੀ ਹੈ ਗੁਰਬਾਣੀ ਨੇ ਪਿਓ ਨੂੰ ਹੀ ਲਿਖਿਆ ਪੁੱਤਾਂ ਮਾਤਾ ਕੀ ਅਸੀਸ ਪੁੱਤਾਂ ਨੂੰ ਮਾਂ ਦੀ ਅਸੀਸ ਕੀ ਹੈ ਦੇਖੋ ਪਿਓ ਨੂੰ ਨੀ ਲਿਖਿਆ ਮੁਖਾਤਬ ਕੀਤਾ ਹੈ ਮਾਂ ਪੁੱਤਾਂ ਮਾਤਾ ਕੀ ਅਸੀਸ ਕੀ ਅਸੀਸ ਰਹੀ ਹੈ ਰੱਬਾ ਕੀ ਸਾਡੋ ਸਭ ਕੀ ਯਾਦ ਕਰ ਲਾ ਤੂੰ ਯੇ ਹੋ ਜਾ ਤੂੰ ਵੋ ਹੋ ਜਾ ਫਲਾਨਾ ਤਿਮਕਾ ਉਹਨੂੰ ਕਦੇ ਨਹੀਂ ਹੈ ਉਹਨੂੰ ਕਹਿਣਾ ਉਹ ਕਹਿਣ ਨੂੰ ਕੀ ਹੈ ਪਾਠ ਕਰਿਆ ਕਿ ਜੇ ਮਾਂ ਨੇ ਕਹਿਤਾ ਕਿ ਆਪ ਤਾਂ ਕਰਨਾ ਵੀ ਹੈ ਤੇ ਉਹ ਜੇ ਕਹਿਤਾ ਤਾਂ ਉਹਨੇ ਕਿਹੜਾ ਮੰਨਣਾ ਜਿਹਨੇ ਆਪ ਨੀ ਪਾਠ ਕੀਤਾ ਉਹ ਬੱਚੇ ਨੂੰ ਨਹੀਂ ਚਲੂਗਾ, ਜਿਹਨੇ ਆਪ ਵਾਹਿਗੁਰੂ ਨੇ ਕੀਤਾ ਉਹ ਜਿਹੜਾ ਆਪ ਸਾੜੀ ਸੜੀ ਰਹਿੰਦੀ ਹੈ ਉਹਨੂੰ ਉਹ ਬੱਚੇ ਨੂੰ ਗੁੱਸੇ ਕਰਨ ਤੋਂ ਕਿਉਂ ਹਟਾ, ਉਹ ਤਾਂ ਸਿਖਾ ਰਹੀ ਹੈ ਉਹ ਗੁੱਸਾ ਕਰਨਾ ਸੜਨਾ ਬਲਣਾ। ਸਾਡੀ ਇੱਕ ਇੱਕ ਹਰਕਤ ਜਿਹੜੀ ਹੈ ਮਾਂ ਬਾਪ ਦੀ ਉਹ ਸਾਡੇ ਬੱਚਿਆਂ ਨੂੰ ਤਬਾਹ ਕਰ ਦਿੰਦੀ। ਅਗਰ ਇਹ ਕੌਮ ਸਾਡੀ ਗਿਰਾਵਟ ਚ ਆ ਗਈ ਹੈ ਇਹਨਾਂ ਦਾ ਕਸੂਰ ਮਾਂ ਬਾਪ ਦਾ ਹੈ। ਲਾਰਜ ਪੋਰਸ਼ਨ ਚ ਸਾਰੀ ਦੁਨੀਆ ਕੌਮ ਨੀ, ਇੱਕ ਕੌਮ ਨੀ, ਸਾਰੀ ਦੁਨੀਆ ਤਬਾਹ ਕਿਉਂ ਹੋ ਰਹੀ ਹੈ? ਸਾਡੀ ਮਾਵਾਂ ਸਭ ਤੋਂ ਪਹਿਲਾਂ ਉਲਟਾ ਮਾਤਾ ਦੀ ਅਸੀਸ ਕੀ ਅਸੀਸ ਦੇਣੀ, ਅਸੀਂ ਕੀ ਦਿੰਦੇ ਹਾਂ? ਹੁਣ ਤੁਸੀਂ ਧਿਆਨ ਕਰੋ ਕੀ ਅਸੀਸ ਦਿੰਦੇ, ਕੀ ਬਾਣੀ ਕੀ ਕਹਿੰਦੀ? ਨਿਮਖਿਰਾ ਵਿਸਰੇ ਤੁਮਕੋ ਹਰ ਹਰ ਸਦਾ ਭਜੋ ਜਗਦੀਸ ਆਸੀ ਹੈ। ਗੁਰੂ ਸਾਹਿਬ ਨੇ ਸਾਨੂੰ ਸਿਖਾਈ ਹੈ ਬੱਚਿਆਂ ਨੂੰ ਦੇਣੀ। ਹੋ ਕੀ ਰਿਹਾ, ਹੋ ਕੀ ਹੈ? ਗੁਰਦੁਆਰੇ ਨਾ ਜਾਏ, ਜੋ ਸਬਕ ਪੜ ਸਕੂਲ ਜਾਣਾ ਹੈ, ਕੀ ਲੋੜ ਹੈ? ਜੋ ਬੁੱਢਾ ਹੋਏਗਾ ਦੇਖੀ ਜਾਊਗੀ, ਤੂੰ ਅਜੇ ਕਮਾਈ ਪੜ੍ਹਨਾ ਹੈ, ਫਿਰ ਕਮਾਈ ਕਰਨੀ ਹੈ, ਫਿਰ ਬੱਚੇ ਪਾਲਣੇ ਹੈ, ਫਿਰ ਇਹ ਦੇਖੀ ਜਾਊਗੀ। ਆਪ ਨੀ ਆਪ ਨੀ ਬਾਣੀ ਪੜ੍ਹਨੀ, ਆਪ ਨੀ ਸਿਮਰਨ ਕਰਨਾ, ਤੇ ਬੱਚਿਆਂ ਨੂੰ ਕਿੱਥੇ ਉਕਰਾਊਗੀ? ਜੇ ਕਹਿੰਦੀ ਵੀ ਹੈ ਤੇ ਬੱਚਿਆਂ ਨੇ ਕਿੱਥੇ ਮਾਣਾ? ਉਹ ਦੇਖਦੀ ਹੈ, ਮਾਂ ਤੇ ਪਾਠ ਨੀ ਕਰਦੀ, ਮਾਂ ਤਾਂ ਸਾਰਾ ਦਿਨ ਕ੍ਰੋਧ ਵਿੱਚ ਹੈ। ਫਿਰ ਇਹ ਜਿਹਾ ਧਰਮ ਤੋਂ ਅਸੀਂ ਕੀ ਲੈਣਾ ਜਿੱਥੇ ਸਾਰਾ ਦਿਨ ਸਾਨੂੰ ਮਾਰਦੀ ਕੁੱਟਦੀ ਗਾਲਾਂ ਕੱਢਦੀ ਹੈ? ਤੇ ਸ਼ਾਂਤੀ ਘਰ ਚ ਨੀ ਹੈ, ਉਹ ਦੇਖਦੇ ਬੱਚੇ ਇੱਥੇ ਕੁੜੀ ਆਈ ਹੈ, ਉਹਦੇ ਘਰ ਚ ਜਾ ਕੇ ਦੇਖੋ ਕੀ ਹਾਲ ਹੈ, ਇੱਥੇ ਆਈ ਉਹਨੂੰ ਸੁੱਖ ਮਿਲ ਗਿਆ। ਤੇ ਇਹ ਜੇ ਮਾਮਾ ਕਿਆ ਕਿਆ ਉਪਦੇਸ਼ ਹੈ ਪੁੱਤਾ, ਪੁੱਤਿਆਂ ਪੁੱਤਾਂ ਨੂੰ ਮਾਤਾ ਕੀ ਅਸੀਸ, ਕੀ ਅਸੀਸ ਨਿਮਖਿਰਾ ਵਿਸਰੇ ਤੁਮਕੋ ਹਰ ਆਸੀਸ। ਹਾਂਜੀ ਮੈਂ ਕੀ ਦੱਸਾਂ, ਮੇਰੇ ਨਾਲ ਮੇਰੇ ਤਜਰਬੇ ਵਿੱਚ ਆਈਆਂ ਆ ਤੁਹਾਨੂੰ ਚਿੱਠੀਆਂ ਦਿੱਤੀਆਂ ਆਤਮ ਪੱਤਰ, ਉਹਦੇ ਚ ਚਿੱਠੀ ਹੈ ਖਾਲੀ 27 ਮਹੀਨੇ ਮਿਲੀ ਕਿਸੇ ਨਾਂ ਲਖਵਿੰਦਰ ਕੌਰ, ਉਹ ਕਿਤੇ ਉਹ ਜਵਾਨ ਹੋਈ 20-25 ਸਾਲ ਦੀ ਖੰਗੀ, ਉਹ ਕਿਤੇ ਸੰਗਤ ਵਿੱਚ ਆ ਗਈ ਬੋਲ ਚੁੱਕੇ ਤੇ ਆ ਗਈ, ਉਹ ਇੰਨਾ 2-3 ਵਾਰੀ ਸੰਗਤ ਚ ਆਈ, ਇੰਨਾ ਅਸਰ ਹੋਇਆ ਉਹਦਾ। ਦੂਸਰਾ ਪਾਸਾ ਤਾਂ ਕੁਛ ਉਹ ਚੌਲਾ ਜਿਹਾ ਨਜ਼ਰ ਆਉਣ ਲੱਗ ਪਿਆ, ਤੇ ਜਦੋਂ ਵਾਪਸ ਗਈ ਤਾਂ ਉਹਦੇ ਘਰਦੇ ਉਹਦੇ ਤੇ ਇੰਨੇ ਟੁੱਟ ਕੇ ਪੈ ਗਏ, ਉਹਦੇ ਕੌਣ ਘਰਦੇ ਕਿਹੜੇ, ਮਾਂ ਬਾਪ ਭੈਣ ਭਰਾ ਭਰਜਾਈ ਸਾਰੇ। ਤੇ ਉਹਨੇ ਬੜੀ ਦਰਦਨਾਕ ਚਿੱਠੀ ਕੀਤੀ ਪੜ੍ਹਦੀ ਦੇਖੀ, ਪੈੜੀਆਂ ਆਦਤਾਂ ਸਾਰੀਆਂ ਬੱਚਿਆਂ ਨੂੰ ਅਸੀਂ ਆਪ ਅਸੀਂ ਮਾਂ ਬਾਪ ਜ਼ਿੰਮੇਵਾਰ ਹੈ, ਬਾਣੀ ਤਾਂ ਕਹਿੰਦੀ ਹੈ ਇਹ ਜੀਆਂ ਜਨਾਨੀਆਂ ਨੂੰ ਬਾਝ ਰਹਿਣਾ ਚਾਹੀਦਾ, ਕਾਹੇ ਗਵਾਵੇ ਨੂੰ ਜੰਮਣਾ ਨੀ ਚਾਹੀਦਾ, ਕਾਹੇ ਗਵਾਏ ਨੂੰ। ਆਹ ਦੁਨੀਆਂ ਸਾਰੀ ਖਰਾਬ ਹੋ ਰਹੀ ਹੈ, ਦੁਨੀਆਂ ਤਬਾਹ ਹੋ ਰਹੀ ਹੈ, ਇਹ ਮਾਂ ਬਾਪ ਦਾ ਇਹਨਾਂ ਮਾਂ ਬਾਪ ਦੇ ਉਹਨਾਂ ਬੱਚਿਆਂ ਨੇ ਜਾ ਕੇ ਉਸਤਾਦ ਬਣਨਾ ਹੈ, ਉਹਨਾਂ ਬੱਚਿਆਂ ਨੇ ਜਾ ਕੇ ਗ੍ਰੰਥੀ ਬਣਨਾ ਹੈ, ਉਹਨਾਂ ਬੱਚਿਆਂ ਨੇ ਜਾ ਕੇ ਸਾਡੇ ਪ੍ਰਚਾਰਕ ਬਣਨਾ, ਸਾਡੇ ਰਾਗੀ ਬਣਨਾ, ਤੇ ਫਿਰ ਉਹਨਾਂ ਚੋਂ ਕੀ ਐਕਸਪੈਕਟ ਕਰਦੇ ਹੋ ਤੁਸੀਂ? ਬੱਚੇ ਉਹ ਬੱਚੇ ਉੱਚੇ ਹੋ ਸਕਦੇ ਹੈ, ਉਹ ਪਰਮਾਤਮਾ ਵਿੱਚ ਉਹ ਸੰਤ ਬਣ ਸਕਦੇ, ਭਗਤ ਬਣ ਸਕੇ, ਦੁਨੀਆਂ ਦੇ ਆਗੂ ਬਣ ਸਕਦੇ ਹੈ, ਜਿਹਨਾਂ ਨੂੰ ਮਾਵਾਂ ਕੋਲੋਂ ਆਸੀਸ ਮਿਲੀ ਹੋਵੇ, ਪੁੱਤਾਂ ਮਾਤਾ ਕੀ ਆਸੀਸ। ਨਿਮਖਣਾ ਵਿਸਰੇ ਤੁਮਕੋ ਹਰ ਹਰ ਆਜ, ਤੈਨੂੰ ਕਦੇ ਵਿਸਰੇ ਨਾ ਰੱਬ, ਨਿਮਖਣਾ ਵਿਸਰੇ ਤੁਮਕੋ ਹਰ ਸਦਾ ਭਜੋ ਜਗਦੀਸ਼। ਇਹ ਉਹਨੂੰ ਉਪਦੇਸ਼ ਦਿੱਤਾ ਜਾਵੇ, ਇਹ ਇਹ ਸਿਰਫ ਮੂੰਹ ਨਾ ਕਹਿਣ ਨਾ ਮਾਂ ਬੱਚਾ ਕਦੇ ਨੀ ਮੰਨੇਗਾ ਜਿੰਨਾ ਚਿਰ ਮਾਂ ਆ ਮੈਂ ਲਵਸਵਾਨੀ ਈਸਟਰਨ ਵੈਸਟ ਸੀਰੀਜ਼ ਵਾਲਾ ਇਹ ਦੱਸਦਾ ਹੈ, ਇਹ ਸਿੰਧੀ ਹੈ, ਇਹ ਸਿੰਧੀ ਲੋਕ ਗੁਰਬਾਣੀ ਦੇ ਬੜੇ ਪਾਸ਼ਕ ਹੈਗੇ, ਬਹੁਤ ਪਿਆਰੇ ਹੁੰਦੇ ਆ। ਇਹ ਦੱਸਦਾ ਹੈ ਕਿ ਜਦੋਂ ਮੈਂ ਨਿੱਕਾ ਜਿਹਾ ਬੱਚਾ ਸੀ, ਮੈਨੂੰ ਮੇਰੀ ਮਾਂ ਨੂੰ ਸਿੰਧੀ ਮਾਂ ਕਿ ਮੇਰੀ ਮਾਂ ਨੂੰ ਸੁੱਖ ਬਾਣੀ ਨਾਲ ਇੰਨਾ ਪਿਆਰ ਸੀ, ਇੰਨਾ ਸੁੱਖ ਨਹੀਂ ਉਹਦੇ ਯਾਦ ਸੀ, ਤੇ ਉਹ ਮੈਂ ਸੁਖਮਨੀ ਦੀਆਂ ਲੋਰੀਆਂ ਵਿੱਚ ਪੜਿਆ ਹੋਇਆ ਤੇ ਆਪ ਇੱਡਾ ਵੱਡਾ ਸੰਤ ਹੋਇਆ, ਸੁਖਮਨੀ ਚ ਲੋਰੀਆਂ ਚ ਪੜਿਆ ਹੋਇਆ। ਉਹਦੀ ਮਾਂ ਨੇ ਤਾਂ ਕਮਾਈ ਹੈ, ਨਿਮਖ ਨੇ ਵਿਸਰੋ ਤੁਮਕੋ ਇੱਡਾ ਵੱਡਾ ਸੰਤ ਤੁਮਕੋ ਸੁਖਮਨੀ ਲੋਰੀਆਂ ਚ ਪੜੀ, ਕਹਿੰਦਾ ਮੈਂ ਤਾਂ ਯਾਦ ਕੀਤੀ ਨੀ, ਮੇਰੇ ਤਾਂ ਦਿਮਾਗ ਚ ਮਾਂ ਮੇਰੀ ਮਾਂ ਨੇ ਹੀ ਸੁਖਮਨੀ ਪੜ ਦਿੱਤੀ। ਲਖਵਿੰਦਰ ਕੌਰ 27 ਮਹੀਨੇ
ਪੜ੍ਹ ਕੇ ਦੇਖੋ ਕੁਛ ਚੰਗਾ। ਉਹ ਲਿਖਦੀ ਹੈ ਹੁਣ ਫਿਆਉਣੀ ਤਾਂ ਉਹ ਕੀ ਕਹਿੰਦੇ ਪਹਿਲਾਂ ਕਰਦੇ ਚਲੇ ਨੌਜਵਾਨ ਲੜਕੀਆਂ ਆਇਆ ਪਿੰਡਾਂ ਵਿੱਚ ਤੋੜੇ ਨੀ ਕਰਨਾ ਚਾਹੀਦਾ। ਇਹ ਸਤਸੰਗ ਇੱਕ ਵਾਰੀ ਕਰ ਲਈ ਬਸ ਨੀ, ਜੇ ਤੂੰ ਤਿੰਨ ਤਿੰਨ ਚਾਰ ਚਾਰ ਦਿਨ ਲਾ ਕੇ ਆਉਂਦੀ ਹੈ ਤੇ ਸਤਸੰਗ ਤਾਂ ਅੱਧਾ ਘੰਟਾ ਘੰਟਾ ਮੰਦਰ ਚਲੇ ਗੁਰਦੁਆਰੇ ਜਾ ਹੋਇਆ ਬਸ ਨੀ ਸਤਸੰਗ ਤਾਂ ਮੁੜ ਮੁੜ ਕੇ ਸਤਸੰਗ ਕਰ ਇੱਕ ਵਾਰੀ ਸੁਣਿਆ ਬਸ ਨੀ ਕਰਦੇ ਕਹਿੰਦੇ ਕਹਿੰਦੇ ਜਾਣਾ ਤੂੰ ਜਵਾਨ ਲੜਕੀ ਹੈ ਨੌਜਵਾਨਾਂ ਨੂੰ ਬਹਿ ਨੀ ਅਸੀਂ ਨੀ ਜਾਣਦੇ ਕਹਿੰਦੇ ਜਾਣਦੇ ਉਹਨੇ ਪਤਾ ਕੀ ਚਿੱਠੀ ਲਿਖਿਆ ਉਹ ਕਹਿੰਦੀ ਬਾਬਾ ਜੀ ਜਿਹੜੀ ਚੰਗਿਆਰੀ ਤੁਸੀਂ ਲਾਈ ਸੀ ਉਹ ਚੰਗਿਆਰੀ ਸਾਰਾ ਟੱਬਰ ਬਾਗੀਆਂ ਭਰ ਭਰ ਕੇ ਪਾਣੀ ਉਹਨੂੰ ਬਜਾਉਣ ਦੀ ਕੋਸ਼ਿਸ਼ ਕਰ ਰਹੇ ਸੀ ਜਿਹੜੀ ਚੰਗਿਆਰੀ ਜਿਹੜਾ ਬੂਟਾ ਲਾਇਆ ਸੀ ਸਾਰੇ ਉਮਰ ਦੀਆਂ ਨਾ ਮਿੱਤ ਰਹੇ ਹੈ ਸਾਰੇ ਸੱਚ ਹੈ ਉਹ ਚਿੱਠੀ ਹੈ ਪੜ੍ਹ ਲਓ ਇਹ ਤਾਂ ਸਾਡੀ ਮਾਵਾਂ ਕਰਦੇ ਪਿਓ ਕਰਦੇ ਇਹ ਮਾਂ ਪਿਓ ਦੇ ਬੱਚਿਆਂ ਦਾ ਸੁੱਖ ਮਿੱਤਰ ਕੀ ਕਰਨ ਕੱਚੀ ਨੀ ਹੋ ਸਕਦੀ ਉਹ ਤਾਂ ਝੂਠ ਸਿਖਾਉਂਦੇ ਹੈ ਉਹ ਤਾਂ ਈਰਖਾ ਦੁਆਇਕ ਸਿਖਾਉਂਦੇ ਹੈ ਅੱਜ ਤੇਰੇ ਤਾਏ ਨੇ ਐਂ ਕੀਤਾ ਤੇਰੇ ਚਾਚੇ ਨੇ ਐਂ ਕਿਹਾ ਤੇਰੀ ਚਾਚੀ ਨੇ ਐਂ ਕੀਤਾ ਫਲਾਨੇ ਨਾਲ ਦੁਸ਼ਮਣੀ ਭਰਦੇ ਹੈ ਈਰਖਾ ਦੁਆਇਕ ਭਰਦੇ ਹਾਂਜੀ ਕੀ ਹੁਣ ਅਸੀਸ ਨਿਮਕਣਾ ਦੀ ਸਰੇ ਤੁਮਕੋ ਹਰ ਹੈ ਸਦਾ ਭਜੋ ਜਗਦੀਸ ਹਾਂਜੀ ਸਦਾ ਭਜੋ ਜਗਦੀਸ ਬੱਚੇ ਕੌਣ ਕਹਿੰਦਾ ਕਹਿੰਦੇ ਪੜ੍ਹਦਾ ਤੂੰ ਮਗਰੋਂ ਤੂੰ ਜਦੋਂ ਬਸ ਪੜ੍ਹ ਲੈਂਗਾ ਡਿਗਰੀ ਹਾਸਲ ਕਰ ਲੈਂਗਾ ਤੇ ਫੇਰ ਤੂੰ ਨਾਮ ਦੇ ਫੇਰ ਕੀ ਫੇਰ ਤਾਂ ਉਹਨੇ ਕਮਾਈਆਂ ਕਿਹੜਾ ਫਿਰਦਾ ਮੱਲੋ ਮਲਿਕ ਗੱਲ ਚ ਢੋਲ ਵਗੈਰਾ ਉਹ ਬਜਾਉਣਾ ਪੈਣਾ ਗ੍ਰਿਸ਼ਤ ਦਾ ਫਿਰ ਉਹਨੂੰ ਸਾਰਾ ਦਿਨ ਉਹ ਗ੍ਰਿਸ਼ਤ ਪਾਲਣ ਵਾਸਤੇ ਇੰਨੀ ਅੱਜ ਕੱਲ੍ਹ ਫੈਸ਼ਨ ਹੈਗਾ ਤੇ ਉਹ ਖਰਚਾ ਹੀ ਪੂਰਾ ਹੁੰਦਾ ਤੇ ਫਿਰ ਉਹਦੇ ਨਾਮ ਕੀ ਜਪਣਾ ਹੈ ਜਦੋਂ ਗਰਾਊਂਡ ਹੀ ਨਾ ਬਣੀ ਇਹ ਤਾਂ ਬਚਪਨ ਚੋਂ ਹੀ ਹੈ ਨਿਮਕਣਾ ਵੀ ਸਵੇ ਤੁਮਕੋ ਹਰ ਹਰ ਸਦਾ ਭਜੋ ਜਗਦੀਸ ਜਿਹੜੀ ਮਾਂ ਆਪ ਨੀ ਕਰਦੀ ਉਹ ਬੱਚਿਆਂ ਨੂੰ ਕਿਸ ਨੂੰ ਸਿਖਾ ਸਕਦੀ ਹੈ ਜਿਹੜਾ ਪਿਓ ਆਪ ਨੀ ਕਰਦਾ ਬੱਚਿਆਂ ਨੂੰ ਨਹੀਂ ਸਿਖਾ ਸਕਦਾ ਬੱਚਿਆਂ ਤੇ ਕੀ ਅਸਰ ਹੋਏਗਾ ਤੁਹਾਡਾ ਦੱਸੋ ਖਾਂ ਤੇ ਮੂੰਹੋਂ ਕਿਹਾ ਬਾਣੀ ਗੁਟਕੇ ਵੀ ਲਿਆਤਾ ਵੀ ਬਾਣੀ ਪੜਿਆ ਕਰੇ ਜਾਂ ਸਿਮਨ ਕਰਿਆ ਕਰੇ ਸਤਸੰਗ ਜੇ ਤੁਸੀਂ ਆਪ ਨੀ ਕਰਦੇ ਤਾਂ ਬੱਚੇ ਕਿੱਥੋਂ ਕਰਨਗੇ ਹੁਣ ਉੱਥੇ ਫੋਲੀਆਂ ਪਾਈਆਂ ਇੱਕ 15 ਸਾਲ ਦੀ ਹੈ ਇੱਕ 16 ਸਾਲ ਦੀ ਉਹ ਦੋਏ ਪੈਣਾ ਉਸ ਪਿੰਡ ਵਿੱਚ ਫੋਲੀਆਂ ਪਾਣੀਆਂ ਹਨ ਪਰ ਉਹ ਕਿਤੇ ਉੱਥੇ ਆ ਗਈਆਂ ਇੱਕ ਨੇ ਅੰਮ੍ਰਿਤ ਛਕ ਲਿਆ ਦੁੱਧ ਦੇ ਕੋਲ ਪਿੰਡ ਹੈ ਅੰਮ੍ਰਿਤ ਵੀ ਛਕ ਲਿਆ ਉਹ ਅੰਮ੍ਰਿਤ ਛਕਦੇ ਸਾਰ ਉਹਦੇ ਤਾਂ ਇੰਨਾ ਕਲਾ ਵਰਤਦੀ ਉਹਦੇ ਅੰਦਰ ਤਾਂ ਜੋਰਾਂ ਤੇ ਚੱਲਣ ਲੱਗ ਪਿਆ ਔਰ ਪੌੜੀ ਪਾਲੀ ਹੋਣ ਕੇ ਪਿਛਲੇ ਜਨਮ ਸੰਸਕਾਰ ਹੋਣ ਕਰਕੇ ਚੰਗੇ ਤੇ ਉਹ ਚਰਦਾ ਗੋਹਾ ਕੂੜਾ ਗੋਹਾ ਗੋਹਾ ਚੱਕਲ ਜਾਂਦੀ ਉੱਥੇ ਸੁੱਟਦੀ ਹੈ ਪਾਥੀਆਂ ਪਾਥੀ ਪਾਥੀ ਉੱਥੇ ਹੀ ਉਸ ਮੰਦੀ ਲੱਗ ਜਾਂਦੀ ਹੈ ਉਹਨੂੰ ਚੇਤੇ ਨਹੀਂ ਰਹਿੰਦਾ ਉਹ ਕਿਸੇ ਰਸ ਵਿੱਚ ਮਖਮੂਲ ਹੋਈ ਉੱਥੇ ਹੱਥ ਲਿਬੜੇ ਉਸ ਤੇ ਜਦੋਂ ਮਾਂ ਆਉਂਦੀ ਹੈ ਮੁੜੀ ਨੀ ਜਾ ਕੇ ਦੇਖਦੀ ਤਾਂ ਉਸੇ ਤਰ੍ਹਾਂ ਪਾਥੀਆਂ ਪਈਆਂ ਉਸੇ ਤਰ੍ਹਾਂ ਤੇ ਉਹਨੂੰ ਬਸ ਮਾਰਦੀ ਕਹਿੰਦੀ ਹੈ ਜਦੋਂ ਦੇ ਤੂੰ ਦੋਦਰੇ ਗਈਆਂ ਖ਼ਬਰ ਕੀ ਤੇ ਜਾਦੂ ਕਰਤਾ ਉੱਥੇ ਬਾਬੇ ਨੇ ਬਾਬੇ ਨੂੰ ਗਾਲਾਂ ਮਿਲਦੀਆਂ ਖ਼ਬਰ ਤੂੰ ਉੱਥੇ ਬਾਬੇ ਕਿਉਂ ਕੀ ਜਾਣਾ ਨਹੀਂ ਜਾਣਾ ਨਹੀਂ ਜਾਣਾ ਉੱਥੇ ਨੀ ਜਾਣਾ ਉਹ ਹੁਣ ਉਹਨਾਂ ਨੂੰ ਫਿਕਰ ਪੈ ਗਿਆ ਕਿ ਜਾਦੂ ਲਾਈਏ ਕਿਉਂ ਇਹਨੂੰ ਫਲਾਨੇ ਕੋਲ ਲੈ ਜਾਓ ਜਾਦੂ ਲਾਈਏ ਇਹਦਾ ਕਾਲਾ ਜਾਦੂ ਉੱਥੇ ਦੋਦਰੇ ਬਾਬੇ ਨੂੰ ਕਰਦਾ ਤੇ ਉਹ ਫਲਾਨੇ ਜਦੋਂ ਜਾ ਕੇ ਇਹਦਾ ਜਾਦੂ ਲਾਈਏ ਤੇ ਫਿਰ ਉਹਨੂੰ ਕਹਿੰਦੇ ਆ ਲੈ ਕੰਮ ਕਰ ਉਹਨੂੰ ਕੰਮ ਤੇ ਲਾ ਛੱਡਿਆ ਵਿਆਹ ਛੱਡਿਆ ਕਹਿੰਦੇ ਤੂੰ ਵਿਆਹ ਛੱਡਿਆ ਤੇ ਜਾ ਤੇਰਾ ਜਾਦੂ ਲੈ ਜਾ ਉਹ ਕਹਿੰਦੀ ਵਿਆਹ ਛੱਡੀ ਤੇ ਮੈਂ ਤਾਂ ਦੋਦਰੇ ਜਾਣਾ ਹੈ ਕਿ ਖ਼ਬਰਦਾਰ ਤੇ ਉਹਨੂੰ ਦੋਦਰੇ ਨੀ ਆਉਣ ਦਿੰਦੇ ਸੰਗਤ ਨੀ ਆਉਣ ਦਿੰਦੇ ਉਹ ਆਪਸ ਵਿੱਚ ਦੋਨੋਂ ਭੈਣਾਂ ਕਿਉਂਕਿ ਦੋਨੋਂ ਭੈਣਾਂ ਉਹ ਚਾਚਾ ਹੈਗਾ ਉਹ ਕਿਤੇ ਲੈ ਆਇਆ ਤੇ ਹੁਣ ਉਹਦੇ ਗੱਲ ਪਈਆਂ ਤੁਸੀਂ ਖਾਲੀਆਂ ਕੁੜੀਆਂ ਅਸੀਂ ਦਾ ਵਿਆਹ ਨੀ ਆਏ ਇਹ ਕੌਣ ਲੈ ਗਏ ਜੱਦੂ ਦੇ ਸਬੂਤ ਕੇ ਲੈ ਆਏ ਇਹ ਹਾਲ ਹੈ ਹੁਣ ਇੱਥੇ ਸੰਗਤ ਦਾ ਅਸਰ ਹੋ ਗਿਆ ਭੋਲੀਆਂ ਸੀਗੀਆਂ ਅਨਪੜ੍ਹ ਹੁਣ ਤਾਂ ਉਹਨਾਂ ਦਾ ਅੰਦਰ ਸਿਮਰਨ ਆਇਆ ਚੱਲ ਰਿਹਾ ਠਾਠਾ ਮਾਰ ਰਿਹਾ ਨਹੀਂ ਕਹਿੰਦਾ ਤੇ ਤੁਹਾਨੂੰ ਕਿੰਨੇ ਕੇਸ ਦੱਸਾਂ ਇਹ ਜਿਹੇ ਜਿਹਨਾਂ ਜੇ ਖਤਮ ਨੂੰ ਕੋਈ ਲੱਗਿਆ ਤਾਂ ਵੋਟੀ ਦੇ ਕਪਾ ਦੇਣਾ ਜਦੋਂ ਮੌਕਾ ਆਇਆ ਉਦੋਂ ਕਿਹਾ ਉਹ ਜੀ ਕੁੜੀ ਬਿਮਾਰ ਹੈ ਮੈਂ ਬਿਮਾਰ ਮੇਰੇ ਸਿਰ ਦੁਖਦਾ ਮੇਰਾ ਨਹੀਂ ਉਹਨੇ ਵੀ ਜਾਣ ਦੇਣਾ ਕਿਤੇ ਵੋਟੀ ਨੂੰ ਖਸਮ ਨੇ ਨੀ ਜਾਣ ਦੇਣਾ ਕਿਤੇ सचने नहीं जानक थे सोरे ये जाके उन्होंने कह दिया अभी अच्छा
संत संग प्रीत हो तो इधर लगू ते नावे फायदा की होगा
ਮੈਂ ਤੇਰਾ ਭਲਾ ਹੋਜੂ ਨਾ ਸਾਡਾ ਭਲਾ ਪੁੱਤਰਾਂ ਦਾ ਦੂਸਰੀ ਸੀ ਨਿਮਕਣਾ ਵਿਸਤੇ ਤੁਮਕੋ ਹੈ ਤੀਸਰੀ ਸਦਾ ਭਜੋ ਜਗਦੀਸ਼ ਉਹ ਜਿਹਨੇ ਜਿਸ ਮਾਂ ਨੇ ਆਪ ਨੀ ਜਪਦੀ ਤਾਂ ਉਹ ਅਸੀਸ ਕਿੱਥੋਂ ਦੇਦੀ ਅਸੀਂ ਤਾਂ ਉਲਟੀਆਂ ਬੱਚੇ ਨਿੱਕੇ ਨਿੱਕੇ ਹੁੰਦੇ ਆ ਅਸੀਂ ਸਾਡੇ ਵੀ ਅਸੀਂ ਇੰਨੇ ਬੱਚੇ ਪਾਏ ਆ ਇੱਕ ਬੱਚੇ ਦਾ ਕੱਪੜਾ ਉਹ ਛੋਟਾ ਹੋ ਜਾਣਾ ਉਹ ਕੱਟ ਵੱਟ ਕੇ ਦੂਸਰੇ ਨੂੰ ਪਾਇਆ ਪਾ ਦੇਣਾ ਤੀਸਰੇ ਨੂੰ ਪਾਇਆ ਇੱਕ ਚੰਗਾ ਅਸੀਂ ਤਿੰਨ ਚੌਂ ਬੱਚਿਆਂ ਨੂੰ ਪਾ ਦੇਣਾ ਅੱਜ ਤੱਕ ਤੁਸੀਂ ਨਿੱਕੇ ਬੱਚਾ ਹਾਏ ਪਾਏ ਉਹਦੀ ਜਰਾਬਾ ਉਹਦੇ ਉਹਨੂੰ ਮਲਾਨਾ ਟਿਮਕਾ ਇਹ ਜੀ ਸੋਹਣੇ ਖੁਰਾਕ ਇੰਨੇ ਕੁਛ ਉਹ ਬੱਚਾ ਕਾਲਾ ਹੋਇਆ ਤੂਫਾਨ ਆ ਜਾਂਦਾ ਉਹਨਾਂ ਵੱਡੇ ਖਰਚਾ ਨੀ ਹੈ ਜਿੰਨਾ ਅਸੀਂ ਬੱਚੇ ਤੇ ਖਰਚ ਕਰਦੇ ਹਾਂ ਅਸੀਂ ਤੈਨੂੰ ਜੇ ਅਸੀਂ ਉਹ ਤੁਹਾਡੇ ਵਾਂਗੂ ਕਰ ਦਿੰਦੇ ਗਰੀਬ ਆਦਮੀ ਸੀਗੇ ਇੰਨੇ ਬੱਚੇ ਕਿਵੇਂ ਪਾਲਦੇ ਤੁਸੀਂ ਤਾਂ ਉਹਨਾਂ ਫੈਸ਼ਨ ਬੱਚਿਆਂ ਤੋਂ ਵੀ ਨਿੱਕੇ ਹੁੰਦੇ ਤੋਂ ਫੈਸ਼ਨ ਨਵੇਂ ਤੋਂ ਨਵੇਂ ਕਿਸਮ ਦੇ ਫਰਾਕ ਨਵੇਂ ਤੋਂ ਨਵੇਂ ਕਿਸਮ ਜਾਮਾ ਫਿਰ ਉਹ ਨੱਕ ਤਾਰਦੇ ਮੈਂ ਕੋਈ ਹੋਰ ਕਿਸਮ ਦੀ ਚੀਜ਼ ਲਿਆ ਦੇ ਨੀ ਮੈਂ ਪਾਉਣਾ ਇਹ ਗੰਦਾ ਇਹ ਫਰਾਕ ਇਹ ਸ਼ੇਡ ਠੀਕ ਹੈ ਮੈਚਿੰਗ ਨੀ ਹੈ ਇਹ ਫਲਾਨਾ ਤਿਪਕਾ ਨੱਕ ਤਾਰਦੇ ਤੇ ਮਾਂ ਹੁਣ ਕੀ ਨੱਕ ਤਾਰਦੇ ਭਾਈ ਪਹਿਲਾਂ ਇਹਨਾਂ ਨੂੰ ਸਫੈਚਨ ਦਾ ਤੁਸੀਂ ਆਪ ਸਿਖਾਇਆ ਮਾਂ ਕਰਦੇ ਉਹਨੇ ਸੋ ਸਾਡੀ ਜਦੋਂ ਇਹ ਹਾਲ ਹੋਏ ਫੈਸ਼ਨ ਦਾ ਆਪ ਸਿਖਾਇਆ ਹੈ ਖਾਣ ਵਿੱਚ ਪੀਣ ਵਿੱਚ ਪਹਿਨਣ ਵਿੱਚ ਹੁਣ ਤੱਕ ਉੱਥੇ ਕੋਕਾ ਕੋਲਾ ਤੋਂ ਬਗੈਰ ਗੱਲ ਨੀ ਕਰਦੇ ਹੁਣ ਅਮੀਰ ਤੱਕ ਕੋਕਾ ਪੀ ਲੈਣਗੇ ਉਹ ਵਿਚਾਰੇ ਗਰੀਬ ਦੇ ਬੱਚੇ ਵੀ ਉਹ ਕੀ ਕਿੱਥੋਂ ਕੋਕਾ ਕੋਲਾ ਪੀ ਲੈਣਗੇ ਉਹ ਸਵਾ ਰੁਪਏ ਨੂੰ ਉੱਥੇ ਬੋਤਲ ਆਉਂਦੀ ਹੈ ਨਿੱਕੀ ਜੇ ਪਿਆਲੀ ਇੱਕ ਹੁੰਦੀ ਹੈ ਤੇ ਉਹ ਪਾਣੀ ਪੀਓ ਵੀ ਕੁਦਰਤ ਦਾ ਪਾਣੀ ਪੀਓ ਵੀ ਛੁਟਾ ਦਿੱਤਾ ਮਾਮਾ ਨੂੰ ਇੰਨਾ ਫੈਸ਼ਨ ਦਿਖਾ ਤੇ ਫਿਰ ਆਪੇ ਦਿੱਤੀ ਹੁੰਦੀ ਹੈ ਨਿੱਕੀਆਂ ਨਿੱਕੀਆਂ ਕੁੜੀਆਂ ਇੰਨਾ ਫੈਸ਼ਨ ਹੋ ਜੀ ਉਹ ਦੇਖਣਾ ਉਹ ਮੇਰੇ ਸਕੂਲ ਕਲਾਸਮੇਟ ਗਿਆ ਮੈਂ ਤਾਂ ਨੀ ਪਾਉਣੀ ਹੁਣ ਕੀ ਪਤਾ ਵੀ ਕਿੱਥੋਂ ਲਿਆ ਰਿਸ਼ਵਤ ਖਾਵੇ ਕਿਤੋਂ ਨਰਕ ਬਣਾਇਆ ਹੋਇਆ ਨਰਕ ਬਣਾਉਣ ਦੀ ਬਜਾਇ ਤੁਸੀਂ ਨਾਮ ਜਪੋ ਸਿਮਰਨ ਕਰੋ ਸਾਦਗੀ ਵਰਤੋ ਤਾਂ ਕਿ ਆਪ ਵੀ ਸੁਖੀ ਹੋਵੇ ਬੱਚੇ ਵੀ ਸੁਖੀ ਹੋਣ ਪਰਿਵਾਰ ਵੀ ਸੁਖੀ ਹੋਵੇ ਹੌਲੀ 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 ਕੌਮ ਵੀ ਸੁਖੀ ਹੋਵੇ ਤੇ ਸਾਡਾ ਕੋਈ ਭਲਾ ਹੋਵੇ ਨਹੀਂ ਤਾਂ ਜੇਕਰ ਤੁਸੀਂ ਨੀ ਇਹ ਮਾਵਾਂ ਨੀ ਠੀਕ ਹੁੰਦੀਆਂ ਤਾਂ ਬੱਚੇ ਨੀ ਸਕਦੇ ਜੇ ਪਿਓ ਨੀ ਠੀਕ ਹੁੰਦੇ ਉਹਨਾਂ ਸਮਝੋ ਵੀ ਮਾਵਾਂ ਦਾ ਹੀ ਸਾਰਾ ਕਸੂਰ ਹੈ ਪਿਓ ਜਿਹੜੇ ਤੁਹਾਡੇ ਬੱਚੇ ਬਣੇ ਫਿਰਦੇ ਨਾ ਬਾਗੀ ਇਹ ਸਭ ਤੁਹਾਡੇ ਪਿਓਾਂ ਦਾ ਹੀ ਕਸੂਰ ਹੈ ਮਾਵਾਂ ਦਾ ਹੀ ਕਸੂਰ ਹੈ ਇਸ ਕਰਕੇ ਬਿਲਕੁਲ ਪਾਣੀ ਜੋ ਕੁਛ ਕਹਿੰਦੀ ਪਾਣੀ ਤੇ ਹੁਣ ਤੁਹਾਡੀ ਮਰਜ਼ੀ ਹੈ ਤੇ ਅਜੇ ਵੀ ਸੁਧਰ ਜਾਓ ਜੇ ਨਾ ਕਿ ਲੋਕ ਸੁਖੀ ਪਰ ਲੋਕ ਸਹੀ ਵਾਹਿਗੁਰੂ ਜੀ ਕਾ ਖਾਲਸਾ